ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੀਖ ਨਾ ਪੜੈ ਆਣਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੀਖ ਨਾ ਪੜੈ ਆਣਾ ਦਰਗਹ ਘੜੀਐ ਤੀਨੇ ਲੀਖ ਖੋਟਾ ਕਾਮ ਨ ਆਵੈ ਵੇਖ ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੈ ਸਭ ਕੋਏ ਰਹਾਉ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੈ ਜੀਆਂ ਕਾਏ ਜੋਗੀ ਜੁਗਤ ਨ ਜਾਣੈ ਅੰਧ ਤੀਨੇ ਉਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁਲ ਤਾਰੈ ਦਾਨ ਸਬੰਧ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲ ਖੋਵੈ ਪੜਿਆ ਬੂਝੈ ਸੋ ਪਰਵਾਣ ਜਿਸ ਸਿਰ ਦਰਗਹਿ ਕਾ ਨਿਸ਼ਾਨ ਪੜਿਆ ਬੂਝੈ ਸੋ ਪਰਵਾਣ ਜਿਸ ਸਿਰ ਦਰਗਹਿ ਕਾ ਨਿਸ਼ਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਬੈਠੇ ਗੁਰੂ ਸਵਾਰੇ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਧੰਮਤਾ ਦੇ ਯੋਗ ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਸਾਂਝੀ ਕਰਨ ਵਾਸਤੇ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਖੋਟੇ ਅਤੇ ਖਰੇ ਦੀ ਵਿਚਾਰ ਰੱਖੀ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਖੋਟਾ ਜਿਹੜਾ ਹੈ ਉਹ ਕਿਸੇ ਕੰਮ ਨਹੀਂ ਆਉਂਦਾ, ਪਰ ਜੇ ਉਸ ਦੇ ਵਿੱਚੋਂ ਖੁਟਿਆਈ ਨਿਕਲ ਜਾਵੇ ਤਾਂ ਫਿਰ ਸਾਰੇ ਹੀ ਉਸ ਨੂੰ ਖਰਾ ਆਖਦੇ ਹਨ। ਜਿਵੇਂ ਸੁਨਿਆਰ ਸੋਨੇ ਦੇ ਗਹਿਣੇ ਘੜਦਾ ਹੈ, ਅਤੇ ਸਤਸੰਗਤ ਜੀ ਜੇ ਉਹ ਸੋਨੇ ਦੇ ਵਿੱਚ ਰਲਾ ਹੋਵੇ, ਉਹਨੂੰ ਪਿਓਰ ਨਹੀਂ ਕਿਹਾ ਜਾਂਦਾ। ਪਰ ਜਦੋਂ ਉਹ ਸੋਨੇ ਦੇ ਵਿੱਚੋਂ ਖੋਟਾਪਣ ਦੂਰ ਹੋ ਜਾਵੇ, ਫਿਰ ਉਹਨੂੰ ਪਿਓਰ ਸੋਨਾ ਬੋਲਿਆ ਜਾਂਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਵੀ ਦਰਸਾਇਆ ਹੈ ਕਿ ਜਿੰਨਾ ਚਿਰ ਸੋਨੇ ਦੇ ਵਿੱਚ ਖੁਟਿਆਈ ਹੈ, ਸਤਸੰਗਤ ਜੀ, ਉਹਨਾਂ ਚਿਰ ਉਹ ਕੁਠਾਲੀ ਦੇ ਵਿੱਚ ਫਿਰਦਾ ਨਹੀਂ। ਜਦੋਂ ਸੁਨਿਆਰ ਉਸ ਨੂੰ ਤਾ ਕੇ ਉਹਦੇ ਵਿੱਚੋਂ ਖੋਟਾਪਨ ਦੂਰ ਕਰ ਦਿੰਦਾ ਹੈ, ਤਾਂ ਉਹੀ ਸੋਨਾ ਮੁੜ ਕੇ ਕੁਠਾਲੀ ਦੇ ਵਿੱਚ ਭੱਜਾ ਫਿਰਦਾ ਹੈ, ਉਸ ਨੂੰ ਸ਼ੁੱਧ ਸੋਨਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ, ਜਿਸ ਰੁਪਈਏ ਦੇ ਵਿੱਚ ਚਾਂਦੀ ਹੋਵੇ ਉਹਨੂੰ ਪੁਰਾਤਨ ਸਮੇਂ ਵਿੱਚ ਟਣਕਾ ਕੇ ਵੇਖਦੇ ਸੀ, ਜੇ ਤਾਂ ਉਹਦੇ ਵਿੱਚ ਚਾਂਦੀ ਹੈ ਤਾਂ ਸਭ ਕੋਈ ਉਹਨੂੰ ਚੰਗਾ ਚੰਗਾ ਕਹਿੰਦਾ ਸੀ ਵੀ ਇਹ ਚੰਗਾ ਹੈ, ਪਰ ਜੇ ਚਾਂਦੀ ਨਹੀਂ ਤਾਂ ਸਤਸੰਗਤ ਜੀ ਫਿਰ ਉਹਨੂੰ ਖੋਟਾ ਕਿਹਾ ਜਾਂਦਾ। ਇਸੇ ਤਰ੍ਹਾਂ ਸੰਸਾਰ ਦੇ ਅੰਦਰ ਵੀ ਦੋ ਤਰ੍ਹਾਂ ਦੇ ਮਨੁੱਖ ਆਉਂਦੇ ਨੇ, ਇੱਕ ਖੋਟਾ ਹੈ ਇੱਕ ਖਰਾ ਹੈ, ਇੱਕ ਦਾ ਮਨ ਮੈਲਾ ਹੈ ਇੱਕ ਦਾ ਮਨ ਪਵਿੱਤਰ ਹੈ। ਔਰ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਦਰਸਾਇਆ, ਹਜ਼ੂਰ ਕਹਿੰਦੇ ਨੇ, ਖੋਟੇ ਖਰੇ ਪਰਖੀਅਨ ਤਿਤ ਸੱਚਾ ਕਹਿ ਦਰਬਾਰਾ ਰਾਮ। ਸਤਸੰਗਤ ਜੀ, ਖੋਟੇ ਅਤੇ ਖਰੇ ਦੀ ਪਰਖ ਉਸ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਦਰਬਾਰ ਵਿੱਚ ਹੁੰਦੀ ਹੈ। ਅਤੇ ਨਾਲ ਹਜ਼ੂਰ ਕਹਿੰਦੇ ਨੇ, ਖੋਟੇ ਬਾਹਰ ਸੁੱਟੀ ਹਨ ਖਰਾ ਕੀਚੇ ਸਾਬਾਸ। ਜਿਹੜੇ ਖੋਟੇ ਨੇ ਨਾ, ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ, ਔਰ ਜਿਹੜੇ ਖਰੇ ਨੇ ਉਹਨਾਂ ਨੂੰ ਸ਼ਾਬਾਸ਼ ਮਿਲਦੀ ਹੈ। ਸਤਸੰਗਤ ਜੀ, ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਬਾਰ ਦੀ, ਸੱਚਖੰਡ ਦੀ ਹਜ਼ੂਰੀ ਨਸੀਬ ਹੁੰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਜ਼ਿਕਰ ਕੀਤਾ ਹੈ भाई साहब जी कहते ने जेड़ा बंदा मूँह का मिठा है वो दिल का खोटा होता है, जेड़ा मूँह का बड़बोला होवे। आम करके असी कई बार कह दें भी ये दिल में कुछ नहीं पर मूँह का बड़बोला है। भाई साहब भाई गुरदास जी ने जिक्र किया है, खोटी संगत मीणिया दुख देन दी मिता है। सतगुरु गुरु रामदास पातशाह जी ने जदों पिरथी चंद नूं कहा सी बेटा तेरे पास अर्जन दियां चिट्ठियां आईयां ने ओ सानू बखा, पिरथी चंद ने ओ चिट्ठियां देन तो इनकार कर दिता सी। सतगुरु जी ने सिख नू भेज के पिरथी चंद दा कोट मंगवा के उहदे विच्चों चिट्ठियां कढ़ के समूह संगतां दे सन्मुख पिरथी चंद नू विखा के कहा सी तू मीणा है, तू खोटा है। सतसंगत जी ऐसे बचन धन गुरु रामदास पातशाह जी ने कहे सन। ते भाई साहब भाई गुरदास जी ने जिक्र किया है, खोटी संगत मीणिया दुख देन दी मिता है। खोटिया मीणिया की संगत जेड़ी है ना ये मित्रां नूं दुख देंदी है, मित्रां दा साथ नहीं देंदी। खोटे ते मीणे जेड़े हन ये मित्रताई पा के साथ छड़ जांदे हन। इस करके साहब सतगुरु पातशाह जी ने जिक्र किया है कि जो इस शरीर दे अंदर मन अंदर खोटा पान है ना, जिसनों असी जन्मां जन्मात्रां दी मैल भी कह दिंदे आ, विकारां दी मैल लगी हुई है, बुरियाईयां दी मैल लगी हुई है। सब सतगुरु पातशाह जी कहंदे ने पे ओ खोटा पान गुरु दे शब्द नाल जुड़ के दूर करना कर, क्योंकि पानी नाल जा होर कई तरह दियां वस्तुआं वरत के खोटापन दूर नहीं किया जा सकता। खोटापन तो गुरु शब्द नाल जुड़िया ही दूर हुंदा है। सतसंगत जी गरीब नवाज सतगुरु पातशाह जी कहंदे जे खोटापन दूर हो जावे तो वाहिगुरु अपने सरूप रूपी खजाने विच पा लैंदा है, पर जे मनुख दे अंदरों खोटापन दूर ना होवे ते जिवें खोटा रुपया नहीं चलदा, दुकानदार दे पास लेके जाओ वो पहला खोटे ते खरे दी परख करदा है। जे रुपया खोटा है तो सतसंगत जी वह वगा के मारदा है कि ये नहीं इत्थे चल सकता, जे खरा होवे ते वह अपने गले विच पा लैंदा है। इस तरह जिस दे अंदर सच है और मुख विच भी सच है, सच बोलदा है, सच दा धारनी है, सतसंगत जी उस जीव नू अकाल पुरख वाहिगुरु अपने स्वरूप घर विच थां दिंदा है। पर जे रंचक मात्र भी रला है ते उस नूं सरूप रूपी घर विच्चों बाहर कढ़िया जांदा है। सो गरीब नवाज सतगुरु पातशाह जी ने खोटे ते खरे दी विचार अज दे इस पावन पवित्र शब्द अंदर दर्साई है। आओ मन बिरतियां नूं एकागर करके सतगुरां दे इस पावन पवित्र हुक्म दी विचार सांझी करिए जी।
सतनाम श्री वाहे गुरु साहिब जी। तनासरी महला पहला।
राग तनासरी अंदर साहिब श्री गुरु नानक देव जी महाराज दा उचारण किया होया ए पावन पवित्र शब्द साहिब श्री गुरु ग्रंथ साहिब जी दे अंग 662 ते सुभाए मान है।
काया कागद मन परवाना।
सतगुरु पातशाह जी कहंदे काया शरीर जेड़ा है ये कागज रूप है। सत्संगत जिवें कागज दे उपर मनुख भावें काले पेन नाल लिखे भावें नीले नाल लिखे भावें लाल नाल लिखे भावें चिट्टे नाल लिखे जिहो जिहा पेन लै के वरतेगा वो कागज दे उत्तर उत्ते उहो जे अखर पै जाने ने। इस तरह हजूर कहंदे काया कागद शरीर कागज है। इस शरीर रूपी कागज दे उपर जेता चोरी दा संस्कार लिखिया गया चोरी करन दी आदत पै गई ते सारी जिंदगी सत्संगत जी ओ चोरी करदा रहेगा। जे नाम जपन दी भगती करन दी दान करन दी ऐसी इस शरीर रूपी कागज दे उत्ते कलम चल गई ते फिर ए संस्कार कदे वास्ते नहीं टुटेगा। शरीर एक कागज है। असी इहदे उत्ते जे बुरियाइयां दे लेख लिखांगे ते सतसंगत जी ओ बुरियाइयां लिखियां जाणगियां। जे असी चंगियाइयां दे लेख लिखांगे चंगियाइयां करांगे शरीर करके ते ओ चंगियाइयां दे लेख लिखे जाणे ने। कागज दे उपर जो लिखांगे वो लिखिया जाना है पर कागज कोरा होवे। लिखे हुए कागज दे उपर असी दोबारा नहीं लिख सकते। इस तरह हजूर कहंदे ने काया कागद शरीर कागज है ते जे इहदे विच बुरियाइयां दे कर्म कर करके असी बुरियाइयां लिख लईयां ते फिर चंगियाइयां नूं थां कित्थे मिलेगी। क्योंकि भांडा खाली होवे तां ही सतसंगत जी उहदे विच वस्तु पैंदी है। जे भांडा पहलां ही भरिया होवे उहदे विच होर वस्तु पाउण दी कोशिश करिए ते ओ वस्तु नहीं पैंदी। इस तरह हजूर कहंदे ने यह शरीर रूपी कागज है। शरीर करके जे चंगे कर्म करांगे ਅਤੇ ਇਸ ਸਰੀਰ ਕਾਗਜ਼ ਦੇ ਉੱਪਰ ਚੰਗਿਆਈਆਂ ਲਿਖੀਆਂ ਜਾਣਗੀਆਂ। ਜੇ ਅਸੀਂ ਮਾੜੇ ਕਰਮ ਕਰਾਂਗੇ, ਬੁਰਿਆਈਆਂ ਕਰਾਂਗੇ, ਕਿਸੇ ਦਾ ਮਾੜਾ ਕਰਾਂਗੇ, ਕਿਸੇ ਨੂੰ ਮਾੜੀ ਅੱਖਾਂ ਨਾਲ ਵੇਖਾਂਗੇ, ਅਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਬੁਰਿਆਈਆਂ ਇਸ ਕਾਗਜ਼ ਦੇ ਉੱਤੇ ਲਿਖੀਆਂ ਜਾਣੀਆਂ ਨੇ। ਪਰ ਜੋ ਲਿਖਿਆ ਗਿਆ ਉਸ ਮੁਤਾਬਕ ਹੀ ਅੱਗੇ ਜਾ ਕੇ ਇਸ ਦੀ ਪਰਾਲਬਧ ਬਣਨੀ ਹੈ, ਕਿਉਂਕਿ ਤਿੰਨ ਪ੍ਰਕਾਰ ਦੇ ਕਰਮ ਵਿਦਵਾਨਾਂ ਨੇ ਮੰਨੇ ਨੇ, ਕਿਰੇਮਾਨ ਕਰਮ, ਸੰਚਿਤ ਕਰਮ ਅਤੇ ਪਰਾਲਬਧ ਕਰਮ। ਜਿਹੜੇ ਅਸੀਂ ਕਰਮ ਕਰਦੇ ਹਾਂ ਕਿਰੇਮਾਨ ਕਰਮ ਹਨ, ਇਹਨਾਂ ਨੂੰ ਮੁੜ ਕੇ ਸੰਚਿਤ ਕੀਤਾ ਜਾਂਦਾ, ਇਕੱਤਰ ਕੀਤਾ ਜਾਂਦਾ ਹੈ, ਔਰ ਇਹਨਾਂ ਦੁਆਰਾ ਹੀ ਸਾਧ ਸੰਗਤ ਜੀ ਫਿਰ ਅੱਗੇ ਪਰਾਲਬਧ ਕਰਮ ਬਣਦੇ ਨੇ ਜਿਹੜੇ ਅਸੀਂ ਭੋਗਦੇ ਹਾਂ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੋ ਜਿਹਾ ਕਿਸੇ ਨੇ ਕਰਮ ਕੀਤਾ ਉਹ ਇਸ ਸਰੀਰ ਰੂਪੀ ਕਾਗਜ਼ ਦੇ ਉੱਪਰ ਲਿਖਿਆ ਜਾਂਦਾ ਹੈ। ਮਨ ਪਰਵਾਣਾ ਅਤੇ ਸਰੀਰ ਕਾਗਜ਼ ਹੈ, ਮਨ ਜਿਹੜਾ ਹੈ ਇਹ ਪਰਵਾਨਾ ਹੁਕਮ ਹੈ। ਸਤਿਸੰਗਤ ਜੀ, ਜਿਨ੍ਹਾਂ ਦੇ ਸਰੀਰ ਰੂਪੀ ਕਾਗਜ਼ ਦੇ ਉੱਪਰ ਪਰਮੇਸ਼ਰ ਦਾ ਨਾਮ ਲਿਖਿਆ ਗਿਆ, ਪ੍ਰਭੂ ਦੀ ਭਗਤੀ ਲਿਖ ਲਈ, ਸੇਵਾ ਲਿਖ ਲਈ, ਉਹਨਾਂ ਨੂੰ ਹੀ ਪਰਮੇਸ਼ਰ ਦੇ ਦਰਬਾਰ ਵਿੱਚ ਸ਼ਾਬਾਸ਼ ਮਿਲਦੀ ਹੈ। ਆ ਜਿਵੇਂ ਬੱਚੇ ਆਪਣੀਆਂ ਕਾਪੀਆਂ ਦੇ ਉੱਤੇ ਕਾਗਜ਼ਾਂ ਦੇ ਉੱਪਰ ਚੰਗੀ ਲਿਖਾਈ ਕਰਕੇ ਆਉਣ ਅਤੇ ਉਹਨਾਂ ਦੇ ਅਧਿਆਪਕ ਵੀ ਸ਼ਾਬਾਸ਼ ਦਿੰਦੇ ਨੇ ਅਤੇ ਮਾਤਾ ਪਿਤਾ ਵੀ ਉਹਨਾਂ ਨੂੰ ਸ਼ਾਬਾਸ਼ ਦਿੰਦੇ ਨੇ। ਪਰ ਜੇ ਬੱਚਿਆਂ ਦੀ ਰਾਈਟ ਲਿਖਾਈ ਚੰਗੀ ਨਾ ਹੋਵੇ ਅਤੇ ਸਤਿਸੰਗਤ ਜੀ ਅਧਿਆਪਕ ਵੀ ਮਾਰਦਾ ਕੁੱਟਦਾ ਅਤੇ ਮਾਤਾ ਪਿਤਾ ਤੋਂ ਵੀ ਕੁੱਟ ਪੈਂਦੀ ਹੈ। ਇਸੇ ਤਰ੍ਹਾਂ ਇਹ ਸਰੀਰ ਰੂਪੀ ਕਾਗਜ਼ ਦੇ ਉੱਪਰ ਜਿਨ੍ਹਾਂ ਨੇ ਸੇਵਾ, ਸਿਮਰਨ, ਪ੍ਰਭੂ ਦੀ ਭਗਤੀ, ਨਾਮ ਲਿਖ ਲਿਆ, ਉਹਨਾਂ ਨੂੰ ਪਰਮੇਸ਼ਰ ਦੇ ਦਰਬਾਰ ਵਿੱਚ ਸ਼ਾਬਾਸ਼ ਮਿਲੇਗੀ। ਪਰ ਜਿਨ੍ਹਾਂ ਨੇ ਸਰੀਰ ਰੂਪੀ ਕਾਗਜ਼ ਦੇ ਉੱਪਰ ਰਾਈਟ ਚੰਗੀ ਨਾ ਲਿਖੇ, ਲਿਖਾਈ ਚੰਗੀ ਨਾ ਕੀਤੀ, ਬੁਰਿਆਈ ਹੀ ਲਿਖਦੇ ਰਹੇ, ਅੱਖਾਂ ਪਰਾਏ ਧਨ ਨੂੰ, ਪਰਾਏ ਰੂਪ ਨੂੰ ਵੇਖਦੀਆਂ ਰਹੀਆਂ, ਕੰਨ ਪਰਾਈ ਨਿੰਦਿਆ ਅਤੇ ਆਪਣੀ ਉਸਤਤ ਸੁਣਨ ਵਿੱਚ ਲੱਗੇ ਰਹੇ, ਇਸ ਤਰ੍ਹਾਂ ਸਤਿਸੰਗਤ ਜੀ ਜਿਨ੍ਹਾਂ ਨੇ ਬੁਰਿਆਈਆਂ ਲਿਖ ਲਈਆਂ ਉਹਨਾਂ ਨੂੰ ਪਰਮੇਸ਼ਰ ਦੇ ਦਰਬਾਰ ਵਿੱਚ ਸ਼ਾਬਾਸ਼ ਨਹੀਂ ਮਿਲਣੀ, ਉਹਨਾਂ ਨੂੰ ਤਾਂ ਫਿਰ ਉੱਥੇ ਕੋਈ ਧੱਕਾ ਪੈਣਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਾਇਆ ਕਾਗਜ਼ ਮਨ ਪਰਵਾਣਾ, ਕਾਇਆ ਸਰੀਰ ਕਾਗਜ਼ ਰੂਪ ਹੈ, ਮਨ ਇਸ ਉੱਪਰ ਪਰਵਾਣਾ ਰੂਪ ਹੈ।
ਸਿਰ ਕੇ ਲੇਖ ਨਾ ਪੜੈ ਆਣਾ,
ਅਤੇ ਸਿਰ ਦੇ ਜਿਹੜੇ ਲੇਖ ਨੇ ਅਣਜਾਣ ਆਦਮੀ ਉਹਨਾਂ ਨੂੰ ਪੜ੍ਹਦਾ ਨਹੀਂ, ਅਥਵਾ ਸਿਰ ਸ਼੍ਰੋਮਣੀ, ਸ਼੍ਰੋਮਣੀ ਜਿਹੜੇ ਸ਼ਾਸਤਰਾਂ ਦੀ ਵਿਚਾਰ ਹੈ ਨਾ, ਉਹਨਾਂ ਨੂੰ ਇਹ ਅਣਜਾਣ ਜੀਵ ਪੜ੍ਹਦਾ ਨਹੀਂ, ਕਿਉਂਕਿ ਵੇਦ ਸ਼ਾਸਤਰ ਧਾਰਮਿਕ ਗ੍ਰੰਥ ਸਾਨੂੰ ਉਸ ਵਾਹਿਗੁਰੂ ਦੀ ਪ੍ਰੇਰਨਾ ਕਰਦੇ ਨੇ ਵੀ ਉਸ ਪਰਮੇਸ਼ਰ ਨਾਲ ਜੁੜੋ। ਸਤਿਗੁਰੂ ਜੀ ਕਹਿੰਦੇ ਜਿਹੜੇ ਸ਼੍ਰੋਮਣੀ ਗ੍ਰੰਥ ਹਨ ਉਹਨਾਂ ਦੇ ਲੇਖਾਂ ਨੂੰ ਇਹ ਪੜ੍ਹਦਾ ਨਹੀਂ, ਅਣਜਾਣ ਹੈ ਉਹਨਾਂ ਲੇਖਾਂ ਵੱਲੋਂ।
ਦਰਗਹ ਘੜੀ ਹੈ ਤੀਨੇ ਲੇਖ,
ਦਰਗਾਹ ਦੇ ਅੰਦਰ ਸਤਿਸੰਗਤ ਜੀ ਤਿੰਨ ਲੇਖ ਘੜੇ ਜਾਂਦੇ ਨੇ, ਤਿੰਨ ਲੇਖ ਸ਼ਾਂਤਕੀ, ਰਾਜਸੀ ਅਤੇ ਤਾਮਸੀ। ਇਹਨਾਂ ਨੂੰ ਅਸੀਂ ਤਿੰਨ ਗੁਣ ਵੀ ਕਹਿੰਦੇ ਹਾਂ, ਸਤੋ ਗੁਣ, ਰਜੋ ਗੁਣ ਅਤੇ ਤਮੋ ਗੁਣ। ਇਹ ਤ੍ਰੈਗੁਣੀ ਮਾਇਆ ਹੈ ਅਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿਸੇ ਦਾ ਲੇਖ ਸਤੋ ਗੁਣੀ ਘੜਿਆ ਗਿਆ, ਕਿਸੇ ਦਾ ਲੇਖ ਰਜੋ ਗੁਣੀ ਘੜਿਆ ਗਿਆ ਅਤੇ ਕਿਸੇ ਦਾ ਲੇਖ ਜਿਹੜਾ ਸੀ ਉਹ ਤਮੋ ਗੁਣੀ ਘੜਿਆ ਗਿਆ। ਕੋਈ ਸਤੋ ਗੁਣੀ ਹੈ, ਸੱਚ ਨਾਲ ਜੁੜਿਆ ਹੋਇਆ ਹੈ, ਸ਼ਾਂਤ ਸੁਭਾਅ ਦਾ ਮਾਲਕ ਹੈ। ਕੋਈ ਰਜੋ ਗੁਣੀ ਹੈ, ਬਹੁਤ ਲਾਲਚੀ ਹੈ, ਉਹਨੂੰ ਰੱਜ ਹੀ ਨਹੀਂ ਆਉਂਦਾ। ਅਤੇ ਸਤਸੰਗ ਜੀ, ਕੋਈ ਤਮੋ ਗੁਣੀ ਤਾਮਸੀ ਸੁਭਾਅ ਵਾਲਾ ਹੈ, ਹਉਮੇ ਹੰਕਾਰ ਦੇ ਵਿੱਚ ਹੈ। ਇਉਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦਰਗਾਹ ਦੇ ਵਿੱਚ ਇਹ ਤਿੰਨ ਤਰ੍ਹਾਂ ਦੇ ਲੇਖ ਘੜੇ ਜਾਂਦੇ ਨੇ। ਜਿਵੇਂ ਰਾਜੇ ਦੇ ਦਰ ਉੱਤੇ ਸਤਸੰਗ ਜੀ ਤਿੰਨ ਤਰ੍ਹਾਂ ਦੇ ਸਿੱਕੇ ਘੜੇ ਜਾਂਦੇ ਨੇ, ਸੋਨੇ ਦੇ, ਚਾਂਦੀ ਦੇ ਅਤੇ ਤਾਂਬੇ ਦੇ। ਔਰ ਇਹਨਾਂ ਨੂੰ ਕਿਹਾ ਜਾਂਦਾ ਹੈ ਮੋਹਰਾਂ, ਰੁਪਈਏ ਅਤੇ ਪੈਸੇ। ਜਿਹੜੇ ਸੋਨੇ ਦੇ ਸਿੱਕੇ ਘੜੇ ਜਾਂਦੇ ਨੇ ਉਹਨਾਂ ਨੂੰ ਮੋਹਰਾਂ ਦਾ ਨਾਮ ਦਿੱਤਾ ਜਾਂਦਾ ਹੈ, ਜਿਹੜੇ ਚਾਂਦੀ ਦੇ ਘੜੇ ਜਾਂਦੇ ਨੇ ਉਹਨਾਂ ਨੂੰ ਰੁਪਈਏ ਕਿਹਾ ਜਾਂਦਾ ਹੈ, ਅਤੇ ਜਿਹੜੇ ਤਾਂਬੇ ਦੇ ਘੜੇ ਜਾਂਦੇ ਨੇ ਉਹਨਾਂ ਨੂੰ ਪੈਸੇ ਕਿਹਾ ਜਾਂਦਾ। ਪੁਰਾਤਨ ਸਮੇਂ ਬਹੁਤ ਸਾਰੇ ਬਜ਼ੁਰਗ ਵੀਰ ਬੈਠੇ ਨੇ, ਇਹਨਾਂ ਨੇ ਤਾਂਬੇ ਦੇ ਪੈਸੇ ਵੇਖੇ ਹੋਣਗੇ। ਇਸ ਤਰ੍ਹਾਂ ਸਤਸੰਗ ਜੀ, ਰਾਜੇ ਦੇ ਦਰ ਉੱਤੇ ਤਿੰਨ ਤਰ੍ਹਾਂ ਦੇ ਸਿੱਕੇ ਘੜੇ ਜਾਂਦੇ ਨੇ, ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਈਏ ਅਤੇ ਤਾਂਬੇ ਦੇ ਪੈਸੇ। ਔਰ ਦਰਗਾਹ ਦੇ ਅੰਦਰ ਤਿੰਨ ਤਰ੍ਹਾਂ ਦੇ ਲੇਖ ਘੜੇ ਜਾਂਦੇ ਨੇ, ਤਿੰਨ ਤਰ੍ਹਾਂ ਦੇ ਲੇਖ ਲਿਖੇ ਜਾਂਦੇ ਨੇ, ਕਿਸੇ ਦਾ ਸ਼ਾਂਤਕੀ ਸੁਭਾਅ, ਕਿਸੇ ਦਾ ਰਾਜਸੀ ਸੁਭਾਅ, ਕਿਸੇ ਦਾ ਤਾਮਸੀ ਸੁਭਾਅ। ਇਹ ਸਾਰਾ ਸੰਸਾਰ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਵਰਤਦਾ ਹੈ। ਕੋਈ ਰਜੋ ਗੁਣੀ ਹੈ, ਕੋਈ ਤਮੋ ਗੁਣੀ ਹੈ, ਕੋਈ ਸਤੋ ਗੁਣੀ ਹੈ, ਸਾਰਾ ਸੰਸਾਰ ਇਹ ਤ੍ਰੈਗੁਣੀ ਮਾਇਆ ਦੇ ਵਿੱਚ ਹੀ ਵਰਤਦਾ ਹੈ। ਹਜ਼ੂਰ ਕਹਿੰਦੇ ਨੇ ਦਰਗਾਹ ਦੇ ਅੰਦਰ ਤਿੰਨ ਪ੍ਰਕਾਰ ਦੇ ਇਹ ਲੇਖ ਘੜੇ ਜਾਂਦੇ ਹਨ।
ਖੋਟਾ ਕਾਮਨ ਆਵੈ ਵੇਖ,
ਪਰ ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਖੋਟਾ ਹੈ ਨਾ ਵੇਖੋ, ਉਹ ਕਿਸੇ ਕੰਮ ਨਹੀਂ ਆਉਂਦਾ। ਖੋਟੇ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਸਤਸੰਗਤ ਜੀ, ਇਸੇ ਤਰ੍ਹਾਂ ਹਜ਼ੂਰ ਕਹਿੰਦੇ ਜਿਹੜਾ ਤਾਮਸੀ ਹੈ ਨਾ, ਇਹਨੂੰ ਕੋਈ ਵੀ ਪਸੰਦ ਨਹੀਂ ਕਰਦਾ। ਤਾਮਸੀ ਬੰਦੇ ਨੂੰ ਜਿਹੜਾ ਅੱਠੇ ਪੈਰ ਹੀ ਤਪਿਆ ਰਹਿੰਦਾ ਹੈ, ਜਿਹੜਾ ਅੱਠੇ ਪੈਰ ਹੀ ਤਾਮਸੀ ਵਿੱਚ ਰਹਿੰਦਾ ਹੈ, ਸਤਿਗੁਰੂ ਜੀ ਕਹਿੰਦੇ ਉਹਨੂੰ ਕੋਈ ਵੀ ਪਸੰਦ ਨਹੀਂ ਕਰਦਾ। ਪਰ ਤਾਮਸੀ ਵੀ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਤਾਮਸੀ ਸੁਧਾਰ ਵਾਸਤੇ ਹੁੰਦੀ ਹੈ, ਇੱਕ ਤਾਮਸੀ ਮਾਰ ਵਾਸਤੇ ਹੁੰਦੀ ਹੈ। ਮਾਂ ਵੀ ਕਈ ਵਾਰ ਤਾਮਸੀ ਵਿੱਚ ਆਉਂਦੀ ਹੈ, ਬੱਚੇ ਦੇ ਔਗਣ ਵੇਖ ਕੇ ਮਾਂ ਨੂੰ ਵੀ ਧੱਪ ਚੜ੍ਹ ਜਾਂਦਾ ਹੈ, ਪਰ ਉਹਦੀ ਤਾਮਸੀ ਮੈਲੀ ਨਹੀਂ, ਉਹਦੀ ਤਾਮਸੀ ਪਵਿੱਤਰਤਾਈ ਵਾਲੇ ਪਾਸੇ ਲੈ ਜਾਂਦੀ ਹੈ, ਬੱਚੇ ਦਾ ਸੁਧਾਰ ਕਰਨਾ। ਜੇ ਮਾਂ ਤਾਮਸੀ ਵਿੱਚ ਆ ਕੇ ਬੱਚੇ ਦੇ ਚਪੇੜਾਂ ਮਾਰਦੀ ਹੈ ਨਾ, ਤੇ ਸਤ ਸੰਗਤ ਜੀ ਇਹ ਤਾਮਸੀ ਉਸ ਬੱਚੇ ਦੇ ਸੁਧਾਰ ਵਾਸਤੇ ਹੈ। ਪਰ ਜੇ ਤਾਮਸੀ ਵਿੱਚ ਆ ਕੇ ਬੰਦਾ ਕੋਈ ਕਤਲ ਕਰਦਾ ਹੈ, ਕੋਈ ਮਾੜੇ ਕਰਮ ਕਰਦਾ ਹੈ, ਤੇ ਉਹ ਤਾਮਸੀ ਮੈਲੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਐਸੀ ਮੈਲੀ ਤਾਮਸੀ ਨੂੰ ਕੋਈ ਵੀ ਪਸੰਦ ਨਹੀਂ ਕਰਦਾ, ਉਹ ਖੋਟਾ ਜਿਹੜਾ ਹੈ ਉਹ ਕਿਸੇ ਕੰਮ ਨਹੀਂ ਆਉਂਦਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ ਜਿਹੜਾ ਖੋਟਾ ਹੈ ਨਾ, ਜਦੋਂ ਉਹਨੂੰ ਪਰਖੀਏ ਤਾਂ ਗੁਰਮੁਖੋ ਉਹ ਖੋਟਾ ਨਿਕਲਦਾ। ਹਾਂ, ਖੋਟਾ ਜਿਹੜਾ ਹੈ ਨਾ ਉਹ ਖਰਿਆਂ ਦੇ ਵਿੱਚ ਕਈ ਵਾਰ ਰਲਿਆ ਹੁੰਦਾ ਹੈ। ਖੋਟਾ ਖਰਿਆਂ ਦੇ ਵਿੱਚ ਰਲਿਆ ਹੁੰਦਾ ਹੈ, ਪਰ ਜਦੋਂ ਪਰਖ ਕੀਤੀ ਜਾਂਦੀ ਹੈ ਨਾ, ਤੇ ਉਦੋਂ ਸਾਧ ਸੰਗਤ ਜੀ ਖੋਟਾ ਕੱਢ ਕੇ ਬਾਹਰ ਰੱਖਿਆ ਜਾਂਦਾ ਹੈ। ਖੋਟੇ ਦੀ ਕੋਈ ਕੀਮਤ ਨਹੀਂ, ਖੋਟਾ ਰੁਪਈਆ, ਖੋਟੀ ਮੋਹਰ ਨਹੀਂ ਚੱਲਦੀ। ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਖੋਟਾ ਕਾਮ ਨਾ ਆਵੇ ਵੇਖ। ਵੇਖੋ ਭਾਈ, ਜਿਹੜਾ ਖੋਟਾ ਹੈ ਨਾ ਉਹ ਕਿਸੇ ਕੰਮ ਨਹੀਂ ਆਉਂਦਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਿੱਥੇ ਭਾਈ ਸ਼ਾਲੋ ਜੀ ਨੂੰ ਬੜਾ ਪਿਆਰ ਸਤਿਕਾਰ ਦਿੱਤਾ, ਅਤੇ ਨਾਲ ਹਜ਼ੂਰ ਨੇ ਕਿਹਾ ਸੀ ਸ਼ਾਲੋ ਮਮ ਅਨਨ ਪਿਆਰਾ। ਹਜ਼ੂਰ ਨੇ ਕਿਹਾ ਸੀ ਭਾਈ ਸ਼ਾਲੋ ਸਾਡਾ ਅਨਨ ਸਿੱਖ ਹੈ, ਪਿਆਰਾ ਹੈ ਸਾਨੂੰ। ਉੱਥੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇੱਕ ਇਹ ਵੀ ਵਚਨ ਕੀਤਾ ਸੀ ਭਾਈ ਸ਼ਾਲੋ ਜੀ ਦੇ ਪਰਥਾਏ, ਭਾਈ ਸ਼ਾਲੋ ਜੀ ਖੋਟੇ ਖਰੇ ਕੀ ਕਰੇ ਸੰਭਾਲ। ਭਾਈ ਸ਼ਾਲੋ ਜੀ ਦੇ ਪਰਥਾਏ ਗੁਰੂ ਰਾਮਦਾਸ ਜੀ ਨੇ ਇਹ ਵਚਨ ਕੀਤਾ ਸੀ ਵੀ ਇਹ ਖੋਟੇ ਅਤੇ ਖਰੇ ਦੀ ਸੰਭਾਲ ਕਰੇਗਾ, ਖੋਟੇ ਅਤੇ ਖਰੇ ਦੀ ਪਰਖ ਕਰੇਗਾ। ਇਹ ਸਿੱਖੀ ਕੋ ਕੋਤਵਾਲ, ਖੋਟੇ ਖਰੇ ਕੀ ਕਰੇ ਸੰਭਾਲ। ਭਾਈ ਸ਼ਾਲੋ ਜੀ ਨੂੰ ਸਿੱਖੀ ਦੇ ਕੋਤਵਾਲ ਦਾ ਖਿਤਾਬ ਸਤਿਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤਾ, ਅਤੇ ਨਾਲ ਹਜ਼ੂਰ ਨੇ ਹੁਕਮ ਕੀਤਾ ਸੀ ਵੀ ਖੋਟੇ ਖਰੇ ਦੀ ਇਹ ਸੰਭਾਲ ਕਰੇਗਾ, ਪਰਖ ਕਰੇਗਾ। ਸਤਿ ਸੰਗਤ ਜੀ ਸਮੇਂ ਸਮੇਂ ਅਨੁਸਾਰ ਖੋਟੇ ਖਰਿਆਂ ਦੀ ਪਰਖ ਕੀਤੀ ਜਾਂਦੀ ਰਹੀ, ਪਰ ਖੋਟਾ ਪੂਰਾ ਨਹੀਂ ਉਤਰਦਾ। ਜੇ ਸਾਥ ਰੱਖੀਏ ਦੀਜੇ ਰਲਾਏ, ਜਾਂ ਪਰਖੀਏ ਖੋਟਾ ਹੋਏ ਜਾਏ, ਪਿਰਥੀ ਚੰਦ ਵਰਗੇ, ਰਾਮ ਰਾਏ ਵਰਗੇ, ਧੀਰ ਮੱਲ ਵਰਗੇ, ਜਿਨ੍ਹਾਂ ਦੇ ਅੰਦਰ ਖੋਟਾਪਨ ਸੀ, ਜਦੋਂ ਗਰੀਬ ਨਵਾਜ ਸਤਿਗੁਰੂ ਜੀ ਨੇ ਪਰਖ ਕੀਤੀ ਤੇ ਉਹਨਾਂ ਖੋਟਿਆਂ ਨੂੰ ਪਾਸੇ ਕੱਢ ਕੇ ਰੱਖ ਦਿੱਤਾ। ਜਿਹੜੇ ਖਰੇ ਸਨ ਧੰਨ ਗੁਰੂ ਅਰਜਨ ਸਾਹਿਬ ਜੀ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਧੰਨ ਗੁਰੂ ਹਰਿ ਰਾਏ ਸਾਹਿਬ ਜੀ, ਉਹਨਾਂ ਨੂੰ ਖਜ਼ਾਨੇ ਵਿੱਚ ਪਾ ਲਿਆ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿੱਥੇ ਦਰਗਾਹ ਦੇ ਵਿੱਚ ਤਿੰਨ ਪ੍ਰਕਾਰ ਦੇ ਗੁਣ ਘੜੇ ਜਾਂਦੇ ਨੇ, ਉੱਥੇ ਗੁਰਮੁਖੋ ਖੋਟਾ ਜਿਹੜਾ ਹੈ ਨਾ, ਵੇਖੋ ਉਹ ਕਿਸੇ ਕੰਮ ਨਹੀਂ ਆਉਂਦਾ, ਕਿਸੇ ਅਰਥ ਨਹੀਂ ਆਉਂਦਾ।
ਨਾਨਕ ਜੇ ਵਿੱਚ ਰੂਪਾ ਹੋਏ।
ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ ਵੀ ਰੁਪਈਏ ਦੇ ਵਿੱਚ ਜੇ ਚਾਂਦੀ ਹੋਵੇ, ਰੁਪਾ ਕਹਿੰਦੇ ਚਾਂਦੀ ਨੂੰ, ਪੁਰਾਤਨ ਸਮੇਂ ਰੁਪਈਆਂ ਦੇ ਵਿੱਚ ਚਾਂਦੀ ਪਾਈ ਜਾਂਦੀ ਸੀ। ਔਰ ਸਤਿ ਸੰਗਤ ਜੀ ਇਹ ਵੀ ਕੁਛ ਵਿਦਵਾਨਾਂ ਦੇ ਪਾਸੋਂ ਸੁਣਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੀ ਜਿਹੜੀ ਸਾਡੀ ਕਰੰਸੀ ਸੀ ਨਾ, ਉਹ ਬਹੁਤ ਉੱਚੀ ਸੀ, ਬਹੁਤ ਉੱਚੀ ਸੀ। ਉਸ ਵੇਲੇ ਦੀ ਸਾਡੀ ਇੱਕ ਮੋਹਰ ਅਤੇ ਇੰਗਲੈਂਡ ਦੇ 2 ਪਾਊਂਡ ਆਉਂਦੇ ਸਨ। ਸਾਡੀ ਕਰੰਸੀ ਦਾ 1 ਰੁਪਈਆ ਅਤੇ ਇੰਗਲੈਂਡ ਦੇ ਉਸ ਵੇਲੇ 2 ਪਾਊਂਡ ਖਰੀਦੇ ਜਾਂਦੇ ਸੀ। ਪਰ ਸਮੇਂ ਸਮੇਂ ਅਨੁਸਾਰ ਜਿਵੇਂ ਜਿਵੇਂ ਹਮਲਾਵਰ ਆਉਂਦੇ ਰਹੇ, ਇਹ ਸਾਡੀ ਕਰੰਸੀ ਜਿਹੜੀ ਸੀ ਉਹ ਥੱਲੇ ਡਿੱਗ ਗਈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਨਾਨਕ ਜੇ ਵਿੱਚ ਰੁਪਾ ਹੋਏ, ਜੇ ਰੁਪਈਏ ਦੇ ਵਿੱਚ ਚਾਂਦੀ ਹੋਵੇ ਤਾਂ
ਖਰਾ ਖਰਾ ਆਖੇ ਸਭ ਕੋਈ।
ਸਤਿਗੁਰੂ ਜੀ ਕਹਿੰਦੇ ਫਿਰ ਸਭ ਕੋਈ ਖਰਾ ਖਰਾ ਆਖਦਾ ਵੀ ਇਹ ਰੁਪਈਆ ਚੰਗਾ ਹੈ, ਇਹ ਰੁਪਈਆ ਚੰਗਾ ਹੈ। ਇਸੇ ਤਰ੍ਹਾਂ ਨਾਨਕ ਜੇ ਵਿੱਚ ਰੁਪਾ ਹੋਏ, ਖਰਾ ਖਰਾ ਆਖੇ ਸਭ ਕੋਏ। ਸਤਸੰਗਤ ਜੀ, ਜੇ ਮਨੁੱਖ ਦੇ ਅੰਦਰ ਸੱਚਾਈ ਹੋਵੇ, ਭਾਵੇਂ ਉਹ ਕਿਸੇ ਵੀ ਮਜ਼ਹਬ ਦਾ ਹੋਵੇ, ਕਿਸੇ ਜਾਤੀ ਦਾ ਹੋਵੇ, ਜਿਸ ਦੇ ਅੰਦਰ ਸੱਚਾਈ ਹੈ, ਉਸ ਨੂੰ ਸਭ ਕੋਈ ਕਹਿੰਦਾ ਵੀ ਇਹ ਚੰਗਾ ਹੈ, ਇਹ ਚੰਗਾ ਹੈ, ਇਹ ਸੱਚ ਬੋਲਦਾ ਹੈ, ਇਹ ਸੱਚ ਦਾ ਨਿਆਂ ਕਰਦਾ ਹੈ, ਉਹਨੂੰ ਸਭ ਕੋਈ ਚੰਗਾ ਕਹਿੰਦਾ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਕਾਦੀ ਕੂੜ ਬੋਲ ਮਲ ਖਾਏ।
ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਕਾਜੀ ਜਿਹੜਾ ਹੈ ਨਾ, ਇਹ ਝੂਠ ਬੋਲਣ ਰੂਪੀ ਮੈਲ ਖਾਂਦਾ ਹੈ। ਇਹ ਕਾਜੀ ਦੇ ਅੰਦਰ ਖੋਟਾਪਨ ਹੈ। ਸਤਸੰਗਤ ਜੀ, ਜਿੱਥੇ ਇਹ ਰਿਸ਼ਵਤ ਖੋਰ ਹੈ, ਉੱਥੇ ਇਹ ਝੂਠ ਬੋਲਣ ਰੂਪੀ ਮੈਲ ਵੀ ਖਾਂਦਾ ਹੈ। ਸਤਿਗੁਰੂ ਜੀ ਨੇ ਇੱਥੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਜ਼ਿਕਰ ਕੀਤਾ ਹੈ, ਕਾਜੀ ਹੋਏ ਰਿਸ਼ਵਤੀ, ਵੱਢੀ ਲੈ ਕੇ ਹੱਕ ਗਵਾਏ। ਕਾਜੀ ਉਸ ਸਮੇਂ ਦਾ ਮੈਜਿਸਟਰੇਟ ਸੀ, ਜੱਜ ਸੀ। ਆਮ ਹੀ ਫੈਸਲੇ ਜਿਹੜੇ ਇਹ ਕਾਜੀ ਸੁਣਾਉਂਦਾ ਸੀ, ਪਰ ਭਾਈ ਸਾਹਿਬ ਜੀ ਕਹਿੰਦੇ ਕਾਜੀ ਜਿਹੜਾ ਸੀ ਰਿਸ਼ਵਤਖੋਰ ਸੀ। ਇਹ ਰਿਸ਼ਵਤ ਲੈ ਕੇ ਅਤੇ ਇੱਕ ਦੂਜੇ ਦਾ ਹੱਕ ਗਵਾ ਦਿੰਦਾ ਸੀ। ਔਰ ਦੂਸਰਾ ਇਹਦੇ ਵਿੱਚ ਖੋਟਾਪਨ ਹੈ ਕਿ ਇਹ ਝੂਠ ਬੋਲਦਾ ਹੈ। ਝੂਠ ਬੋਲਣ ਵਾਲਾ ਬੰਦਾ ਹਮੇਸ਼ਾ ਹੀ ਖੋਟਾ ਹੁੰਦਾ ਹੈ। ਇੱਥੇ ਕੁਛ ਕਹਿ ਦਿੱਤਾ, ਉੱਥੇ ਕੁਛ ਕਹਿ ਦਿੱਤਾ, ਮੁੜ ਕੇ ਉਹਦੇ 'ਤੇ ਕੋਈ ਇਤਬਾਰ ਨਹੀਂ ਕਰਦਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਕਾਦੀ ਕੂੜ ਬੋਲ ਮਲ ਖਾਏ। ਕਾਜੀ ਜਿਹੜਾ ਨਾ, ਇਹ ਝੂਠ ਬੋਲਣ ਰੂਪੀ ਮੈਲ ਖਾਂਦਾ ਹੈ, ਕੂੜ ਬੋਲ ਕੇ ਅਤੇ ਸਤਸੰਗਤ ਜੀ ਕੂੜ ਰੂਪੀ ਮੈਲ ਖਾਂਦਾ ਹੈ। ਜਿਵੇਂ ਹਜ਼ੂਰ ਨੇ ਕਥਨ ਕੀਤਾ ਨਾ, ਹਜ਼ੂਰ ਕਹਿੰਦੇ ਨੇ, ਮੁਰਦਾਰ ਖਾਏ ਕੂੜ ਕੀ ਹੈ, ਝੂਠ ਸਤਸੰਗਤ ਜੀ ਇੱਕ ਮੁਰਦਾਰ ਹੈ। ਅਤੇ ਜਿਹੜਾ ਬੰਦਾ 8 ਪੈਰ ਹੀ ਝੂਠ ਵਿੱਚ ਗ੍ਰਸਿਆ ਹੋਵੇ, ਹਰੇਕ ਕੰਮ ਦੇ ਵਿੱਚ ਝੂਠ ਬੋਲੀ ਜਾਵੇ, ਝੂਠ ਬੋਲੀ ਜਾਵੇ, ਅਤੇ ਫਿਰ ਉਹਦਾ ਕਦੋਂ ਨਿਸਤਾਰਾ ਹੋ ਸਕਦਾ ਹੈ, ਉਹਨੂੰ ਕੌਣ ਪਸੰਦ ਕਰੇਗਾ। ਸਤਿਗੁਰੂ 5ਵੇਂ ਪਾਤਸ਼ਾਹ ਜੀ ਦੇ ਦਰਬਾਰ ਅੰਦਰ ਪੱਟੀ ਦੇ ਪੈਂਚ ਆਏ ਅਤੇ ਸਤਸੰਗਤ ਜੀ, ਮਹਾਰਾਜ ਸਾਹਿਬ ਜੀ ਨੇ ਇਹਨਾਂ ਨੂੰ ਉਪਦੇਸ਼ ਦਿੱਤਾ, ਭਾਈ ਨਾਮ ਜਪਿਆ ਕਰੋ, ਸੱਚ ਬੋਲਿਆ ਕਰੋ। ਕਹਿਣ ਲੱਗੇ, ਮਹਾਰਾਜ ਅਸੀਂ ਨੰਬਰਦਾਰ ਹਾਂ, ਪੱਟੀ ਦੇ ਪੈਂਚ ਹਾਂ, ਅਤੇ ਸਾਡਾ ਕੰਮ ਹੈ ਰੋਜ਼ਾਨਾ ਝੂਠ ਬੋਲਣਾ, ਝੂਠ ਅਸੀਂ ਛੱਡ ਨਹੀਂ ਸਕਦੇ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਤੁਸੀਂ ਇਸ ਤਰ੍ਹਾਂ ਕਰੋ, ਇੱਕ ਕਾਪੀ ਲਾ ਲਓ, ਕਾਪੀ, ਅਤੇ ਰੋਜ਼ਾਨਾ ਦਾ ਜਿੰਨਾ ਝੂਠ ਬੋਲੋ ਉਹ ਕਾਪੀ ਵਿੱਚ ਲਿਖੀ ਜਾਇਆ ਕਰੋ, ਅਤੇ 6 ਮਹੀਨਿਆਂ ਪਿੱਛੋਂ ਆ ਕੇ ਤੁਸੀਂ ਇੱਥੇ ਸੰਗਤ ਵਿੱਚ ਉਹ ਆਪਣਾ ਝੂਠ ਸੁਣਾਇਆ ਕਰੋ। ਹੁਣ ਸਾਧ ਸੰਗਤ ਜੀ ਜੋ ਝੂਠ ਦੀ ਗੱਲ ਆਉਂਦੀ ਹੈ ਕਿਸੇ ਬੰਦੇ ਨੂੰ ਕਹੀਏ ਵੀ ਤੂੰ ਸੰਗਤ ਵਿੱਚ ਖਲੋ ਕੇ ਸੁਣਾ ਵੀ ਮੈਂ ਅੱਜ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੀਕ ਇੰਨਾ ਝੂਠ ਬੋਲਿਆ ਅਤੇ ਉਹਦਾ ਸਿਰ ਸ਼ਰਮ ਨਾਲ ਨੀਵਾਂ ਹੋ ਜਾਂਦਾ ਹੈ। ਹੁਣ ਇਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ, ਇੱਕ ਕਾਪੀ ਲਾ ਲਈ ਜਿੰਨਾ ਝੂਠ ਬੋਲਣਾ ਲਿਖੀ ਜਾਣਾ। ਹੁਣ ਜਦੋਂ 6 ਮਹੀਨਿਆਂ ਪਿੱਛੋਂ ਗੁਰੂ ਦਰਬਾਰ ਵਿੱਚ ਆਏ ਅਤੇ ਸਤਿਗੁਰੂ ਜੀ ਕਹਿਣ ਲੱਗੇ ਸੰਗਤ ਵਿੱਚ ਸੁਣਾਓ, ਹੁਣ ਸ਼ਰਮ ਆਵੇ ਵੀ ਕੀ ਸੁਣਾਈਆਂ ਸੰਗਤ ਵਿੱਚ ਵੀ ਅਸੀਂ ਇੰਨਾ ਝੂਠ ਬੋਲਦੇ ਹਾਂ। ਆਖਰ ਇਤਿਹਾਸ ਨੇ ਜ਼ਿਕਰ ਕੀਤਾ ਸਤ ਸੰਗਤ ਜੀ, ਆਸਤੇ ਆਸਤੇ ਗੁਰੂ ਸਾਹਿਬ ਜੀ ਨੇ ਐਸੀ ਕਿਰਪਾ ਕੀਤੀ ਉਹਨਾਂ ਦਾ ਝੂਠ ਛੁਡਾ ਦਿੱਤਾ, ਉਹ ਸੱਚ ਦੇ ਧਾਰਨੀ ਹੋ ਗਏ। ਸਤਿਗੁਰੂ ਜੀ ਕਹਿੰਦੇ ਜਿਹੜਾ ਕਾਜ਼ੀ ਹੈ ਨਾ, ਇਹ ਝੂਠ ਬੋਲ ਕੇ ਤੇ ਝੂਠ ਬੋਲਣ ਰੂਪੀ ਜਿਹੜੀ ਮੈਲ ਖਾਂਦਾ ਹੈ।
ਬ੍ਰਾਹਮਣ ਨਾਵੈ ਜੀਆਂ ਕਾਏ,
ਇਹ ਜਿਹੜਾ ਬ੍ਰਾਹਮਣ ਹੈ ਵਿਦਵਾਨ, ਇਹ ਸਤਸੰਗਤ ਜੀ ਜੀਆਂ ਨੂੰ ਮਾਰਦਾ ਅਤੇ ਨਹਾਉਂਦਾ ਹੈ, ਜਿਵੇਂ ਇੱਕ ਬ੍ਰਾਹਮਣ ਮੱਛੀਆਂ ਫੜੀ ਜਾਂਦਾ ਸੀ, ਨਾਲੇ ਇਸ਼ਨਾਨ ਕਰੀ ਜਾਂਦਾ, ਨਾਲੇ ਤੀਰਥ ਇਸ਼ਨਾਨ ਵੀ ਕਰਦੇ ਨੇ, ਨਾਲੇ ਜੀ ਘਾਤ ਵੀ ਕਰਦੇ। ਇਹ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਧਰਮ ਦੇ ਜਿਹੜੇ ਮੁਖੀ ਸਨ ਉਹਨਾਂ ਦਾ ਜ਼ਿਕਰ ਕੀਤਾ। ਕਾਜ਼ੀ ਇਸਲਾਮ ਦਾ ਮੁਖੀ ਸੀ, ਬ੍ਰਾਹਮਣ ਸਨਾਤਨੀ ਧਰਮ ਦਾ ਮੁਖੀ ਹੈ, ਕਾਜ਼ੀ ਜਿਹੜਾ ਉਹ ਝੂਠ ਬੋਲਣ ਰੂਪੀ ਮੈਲ ਖਾਂਦਾ ਹੈ, ਬ੍ਰਾਹਮਣ ਜਿਹੜਾ ਉਹ ਤੀਰਥ ਯਾਤਰਾ ਵੀ ਕਰਦਾ, ਤੀਰਥਾਂ 'ਤੇ ਇਸ਼ਨਾਨ ਵੀ ਕਰਦਾ ਹੈ, ਨਾਲ ਜੀਆਂ ਨੂੰ ਮਾਰਦਾ ਹੈ।
ਜੋਗੀ ਜੁਗਤ ਨਾ ਜਾਣੈ ਅੰਧ,
ਤੀਸਰਾ ਹੈ ਜੋਗੀ ਜਿਸ ਨੂੰ ਅੰਨੇ ਨੂੰ ਸਤਿਗੁਰੂ ਜੀ ਕਹਿੰਦੇ ਜੁੜਨ ਦੀ ਯੋਗਤੀ ਨਹੀਂ ਜਾਣਦਾ। ਜੋਗੀ ਪਰਮਾਤਮਾ ਦੇ ਨਾਲ ਜੁੜਨ ਦੀ ਯੋਗਤੀ ਨਹੀਂ ਜਾਣਦਾ।
ਤੀਨੇ ਉਜਾੜੇ ਕਾ ਬੰਦ,
ਇਹ ਤਿੰਨੇ ਹੀ ਉਜਾੜੇ ਦਾ ਬੰਧਨ ਹਨ, ਇਹਨਾਂ ਤਿੰਨਾਂ ਨੇ ਹੀ ਉਜਾੜਾ ਪਾ ਰੱਖਿਆ ਹੋਇਆ ਹੈ। ਸਤਸੰਗਤ ਜੀ, ਕਾਜ਼ੀ, ਬ੍ਰਾਹਮਣ ਅਤੇ ਜੋਗੀ, ਅਤੇ ਖਿਮਾ ਕਰਿਓ ਜੇ ਸਾਡਾ ਵੀ ਸੁਭਾਅ ਇਹਨਾਂ ਵਰਗਾ ਤਾਂ ਅਸੀਂ ਇਹਨਾਂ ਤੋਂ ਪਾਸੇ ਨਹੀਂ ਗਏ, ਅਸੀਂ ਵੀ ਇਹਨਾਂ ਵਰਗੇ ਹੀ ਹਾਂ, ਅਸੀਂ ਵੀ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਖਵਾਉਂਦੇ ਹਾਂ ਨਾ, ਸਾਡੇ ਵਿੱਚ ਤਾਂ ਇਹਨਾਂ ਦੇ ਵਿੱਚ ਫਿਰ ਕੋਈ ਫਰਕ ਨਹੀਂ ਰਹੇਗਾ। ਹਜ਼ੂਰ ਨੇ ਇਹੀ ਨਿਸਤਾਰਾ ਕੀਤਾ ਸੀ, ਸਿੱਖ ਨੂੰ ਸੱਚਾ ਸਿੱਖ ਬਣਾਇਆ ਸੀ, ਸਿੱਖਾ ਤੂੰ ਝੂਠ ਬੋਲ ਕੇ ਮੈਲ ਨਹੀਂ ਖਾਣੀ, ਤੂੰ ਇਸ਼ਨਾਨ ਕਰ, ਨਿਤਨੇਮ ਕਰ, ਬਾਣੀ ਪੜ੍ਹ, ਸੇਵਾ ਸਿਮਰਨ ਕਰ, ਪਰ ਜੀ ਘਾਤ ਨਹੀਂ ਕਰਨਾ। ਔਰ ਨਾਲ ਹਜ਼ੂਰ ਨੇ ਸਾਨੂੰ ਵਾਹਿਗੁਰੂ ਗੁਰਮੰਤਰ ਦੀ ਦਾਤ ਦੇ ਕੇ ਪਰਮੇਸ਼ਰ ਨਾਲ ਜੁੜਨ ਦੀ ਯੁਗਤੀ ਦਰਸਾਈ। ਪਰ ਜੇ ਅਸੀਂ ਵੀ ਝੂਠ ਬੋਲੀ ਜਾਂਦੇ ਹਾਂ, ਜੀਆਂ ਨੂੰ ਵੱਢੀ ਜਾਂਦੇ ਹਾਂ ਵੀ ਆਹ ਆਨੰਦ ਕਾਰਜ ਜਿਹੜਾ 1100 'ਚ ਹੋਊਗਾ, ਆਹ ਫਲਾਣਾ ਕੰਮ ਇੰਨੇ 'ਚ ਹੋਊਗਾ, ਅਤੇ ਫਿਰ ਸਾਡੇ ਵਿੱਚ ਅਤੇ ਇਹਨਾਂ ਦੇ ਵਿੱਚ ਕੀ ਫਰਕ ਹੈ, ਫਿਰ ਤਾਂ ਅਸੀਂ ਵੀ ਇਹਨਾਂ ਵਰਗੇ ਹੀ ਹਾਂ ਨਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਾਜ਼ੀ ਜਿਹੜਾ ਇਹ ਝੂਠ ਰੂਪੀ ਮੈਲ ਖਾਂਦਾ ਹੈ, ਬ੍ਰਾਹਮਣ ਤੀਰਥਾਂ 'ਤੇ ਇਸ਼ਨਾਨ ਵੀ ਕਰਦਾ ਪਰ ਜੀ ਮਾਰਦਾ ਹੈ, ਜੋਗੀ ਜਿਹੜਾ ਇਹ ਪਰਮਾਤਮਾ ਦੇ ਨਾਲ ਅੰਨਾ ਜੁੜਨ ਦੀ ਯੁਗਤੀ ਨਹੀਂ ਜਾਣਦਾ, ਇਹ ਤਿੰਨੇ ਹੀ ਉਜਾੜੇ ਦਾ ਬੰਧਨ ਹਨ।
ਸੋ ਜੋਗੀ ਜੋ ਜੁਗਤ ਪਛਾਣੈ,
ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਅਸਲੀਅਤ ਦਰਸਾਈ ਹੈ। ਅਸਲੀਅਤ ਕੀ ਹੈ? ਹਜ਼ੂਰ ਕਹਿੰਦੇ ਉਹ ਜੋਗੀ ਹੈ ਜਿਹੜਾ ਜੁੜਨ ਦੀ ਯੁਗਤੀ ਪਛਾਣ ਲਵੇ, ਪਰਮਾਤਮਾ ਦੇ ਨਾਲ ਜੁੜ ਜਾਵੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਭਰਥਰ ਨਾਥ ਜੋਗੀ ਨੇ ਕਿਹਾ ਸੀ, ਮਹਾਰਾਜ ਤੁਸੀਂ ਸ਼ਰਾਬ ਪੀਆ ਕਰੋ। ਹਜ਼ੂਰ ਕਹਿਣ ਲੱਗੇ ਕਾਹਦੇ ਵਾਸਤੇ? ਕਹਿਣ ਲੱਗਾ ਜੀ ਇਹਦੇ ਨਾਲ ਸੁਰਤ ਬੜੀ ਜੁੜਦੀ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿੰਨਾ ਕੁ ਚਿਰ? ਕਹਿੰਦਾ ਜੀ ਜਿੰਨਾ ਚਿਰ ਇਹਦਾ ਅਮਲ ਰਹਿੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਰਥਰ ਮਿੱਤਰਾਂ ਅਸੀਂ ਐਸੀ ਸ਼ਰਾਬ ਪੀਂਦੇ ਹਾਂ ਜਿਹਦੇ ਨਾਲ ਸੁਰਤ ਟੁੱਟਦੀ ਨਹੀਂ, ਉਹ ਹੈ ਨਾਮ ਦੀ ਸ਼ਰਾਬ, ਪਰਮੇਸ਼ਰ ਦੀ ਵਿਚਾਰ ਦੀ ਸ਼ਰਾਬ। ਇਹ ਦੁਨਿਆਵੀ ਨਸ਼ਿਆਂ ਦੇ ਨਾਲ ਸੁਰਤ ਤਾਂ ਫਿਰ ਟੁੱਟ ਜਾਂਦੀ ਹੈ ਨਾ। ਸਤਿਗੁਰੂ ਜੀ ਕਹਿੰਦੇ ਅਸਲ ਦੇ ਵਿੱਚ ਯੋਗੀ ਉਹ ਹੈ ਜਿਹਨੇ ਪਰਮਾਤਮਾ ਦੇ ਨਾਲ ਜੁੜਨ ਦੀ ਯੋਗਤੀ ਪਛਾਣ ਲਈ।
ਗੁਰ ਪ੍ਰਸਾਦੀ ਏਕੋ ਜਾਣੈ,
ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੇ ਇੱਕ ਨੂੰ ਜਾਣ ਲਿਆ ਹੈ ਉਸ ਦਾ ਨਾਮ ਹੈ ਯੋਗੀ।
ਕਾਜੀ ਸੋ ਜੋ ਉਲਟੀ ਕਰੈ,
ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਜ਼ਿਕਰ ਕੀਤਾ ਹੈ। ਭਾਈ ਸਾਹਿਬ ਜੀ ਕਹਿੰਦੇ ਗੁਰਸਿੱਖ ਯੋਗੀ ਜਾਗਦੇ, ਭਾਈ ਸਾਹਿਬ ਜੀ ਨੇ ਉੱਥੇ ਗੁਰਸਿੱਖਾਂ ਨੂੰ ਯੋਗੀ ਕਿਹਾ ਹੈ, ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਪਾਣੀ ਕਰਕੇ ਵਾਹਿਗੁਰੂ ਵਿੱਚ ਆਪਣੀ ਸੁਰਤ ਜੋੜਦੇ ਨੇ, ਭਾਈ ਸਾਹਿਬ ਜੀ ਕਹਿੰਦੇ ਉਹ ਗੁਰਸਿੱਖ ਯੋਗੀ ਹਨ। ਔਰ ਸਾਹਿਬ ਸਤਿਗੁਰੂ ਜੀ ਅੱਗੇ ਕਾਜੀ ਦੇ ਪ੍ਰਥਾਏ ਦਰਸਾ ਰਹੇ ਨੇ, ਕਾਜੀ ਸੋ ਜੋ ਉਲਟੀ ਕਰੇ। ਕਾਜੀ ਉਹ ਹੈ ਜਿਹੜਾ ਆਪਣੀ ਸੁਰਤੀ ਨੂੰ ਉਲਟਾ ਕਰੇ।
ਗੁਰ ਪ੍ਰਸਾਦੀ ਜੀਵਤ ਮਰੈ,
ਗੁਰੂ ਦੀ ਕਿਰਪਾ ਨਾਲ ਜੀਵਤ ਭਾ ਤੋਂ ਮਰ ਜਾਵੇ, ਮੈਂ ਹਉਮੈ ਨੂੰ ਆਪਣੇ ਵਿੱਚੋਂ ਦੂਰ ਕਰ ਦੇਵੇ। ਸਤਿਗੁਰੂ ਜੀ ਕਹਿੰਦੇ ਅਸਲ ਦੇ ਵਿੱਚ ਉਹ ਕਾਜੀ ਹੈ, ਉਹ ਕਾਜੀ ਨਹੀਂ ਜਿਹੜਾ ਝੂਠ ਬੋਲਦਾ, ਕਾਜੀ ਉਹ ਹੈ ਜਿਹੜਾ ਆਪਣੀ ਸੁਰਤੀ ਨੂੰ ਉਲਟਾ ਕੇ ਝੂਠ ਵੱਲੋਂ ਸੱਚ ਨਾਲ ਜੋੜ ਲਵੇ ਅਤੇ ਗੁਰੂ ਦੀ ਕਿਰਪਾ ਦੇ ਨਾਲ ਜੀਵਤ ਭਾ ਤੋਂ ਮਰ ਜਾਵੇ। ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਤਸੰਗਤ ਜੀ ਗੱਲਾਂ ਬਾਤਾਂ ਨਾਲ ਮੁਰਦੇ ਨਹੀਂ ਬਣਿਆ ਜਾਂਦਾ, ਗੱਲਾਂ ਬਾਤਾਂ ਨਾਲ ਜੀਵਤ ਭਾ ਤੋਂ ਨਹੀਂ ਮਰਿਆ ਜਾਂਦਾ। ਇਹ ਤਾਂ ਗੁਰੂ ਸ਼ਬਦ ਦੀ ਰਹਿਮਤ ਹੋਵੇ ਤਾਂ ਹੀ ਬੰਦਾ ਜੀਵਤ ਭਾ ਤੋਂ ਮਰਦਾ ਹੈ। ਸਤਿਗੁਰੂ ਜੀ ਕਹਿੰਦੇ ਉਹ ਕਾਜੀ ਹੈ ਜਿਹੜਾ ਗੁਰੂ ਦੀ ਕਿਰਪਾ ਨਾਲ ਗੁਰੂ ਸ਼ਬਦ ਨਾਲ ਜੁੜ ਕੇ ਜੀਵਤ ਭਾ ਤੋਂ ਮਰਿਆ।
ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ,
ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰੇ।
ਆਪ ਤਰੈ ਸਗਲੇ ਕੁਲ ਤਾਰੈ,
ਸਤਿਗੁਰੂ ਜੀ ਕਹਿੰਦੇ ਉਹ ਬ੍ਰਾਹਮਣ ਆਪ ਵੀ ਤਰ ਜਾਵੇਗਾ ਸੰਸਾਰ ਤੋਂ ਅਤੇ ਆਪਣੀਆਂ ਸਾਰੀਆਂ ਕੁਲਾਂ ਦਾ ਵੀ ਉਧਾਰ ਕਰੇਗਾ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਮੈਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਜਾਂਦਾ ਹਾਂ, ਆਪ ਤਰੇ ਤਾਰੇਣ ਸਰਿੱਠਾ, ਜਿਹੜੇ ਆਪ ਤਰ ਗਏ ਅਤੇ ਸ੍ਰਿਸ਼ਟੀ ਨੂੰ ਵੀ ਤਾਰ ਰਹੇ ਨੇ, ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਈਏ।
ਦਾਨ ਸਬੰਧ ਸੋਈ ਦਿਲ ਧੋਵੈ,
ਸਤਸੰਗਤ ਜੀ ਦਾਨ ਸਬੰਧ ਕਹਿੰਦੇ ਨੇ ਅਕਲਮੰਦ ਨੂੰ, ਵਿਦਵਾਨ ਨੂੰ। ਸਤਿਗੁਰੂ ਜੀ ਕਹਿੰਦੇ ਅਸਲ ਦੇ ਵਿੱਚ ਵਿਦਵਾਨ ਅਕਲਮੰਦ ਉਹ ਹੈ ਜਿਹੜਾ ਗੁਰੂ ਸ਼ਬਦ ਨਾਲ ਜੁੜ ਕੇ ਆਪਣੇ ਦਿਲ ਨੂੰ ਧੋਂਦਾ ਹੈ, ਆਪਣੇ ਦਿਲ ਦੀ ਮੈਲ ਉਤਾਰਦਾ ਹੈ।
ਮੁਸਲਮਾਨ ਸੋਈ ਮਲ ਖੋਵੈ,
ਤੇ ਮੁਸਲਮਾਨ ਅਸਲ ਦੇ ਵਿੱਚ ਉਹ ਹੈ ਜਿਹੜਾ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਦੂਰ ਕਰਦਾ ਹੈ, ਉਹ ਅਸਲੀ ਮੁਸਲਮਾਨ ਹੈ। ਹੈਣ ਵਿਰਲੇ ਨਾ ਹੀ ਘਣੇ, ਮੈਂ ਵੀ ਬੇਨਤੀ ਕਰਾਂ, ਬਹੁਤ ਘੱਟ ਹਨ ਮੁਸਲਮਾਨ। ਕਹਿਣ ਨੂੰ ਤਾਂ ਬਹੁਤ ਸਾਰੇ ਦੇਸ਼ ਨੇ ਮੁਸਲਮਾਨਾਂ ਦੇ, ਬਹੁਤ ਇਲਾਕੇ ਨੇ ਮੁਸਲਮਾਨਾਂ ਦੇ, ਪਰ ਗੁਰਮੁਖੋ ਮੁਸਲਮਾਨ ਜਿਹੜੇ ਨੇ ਨਾ ਅਸਲੀ ਮੁਸਲਮਾਨ, ਮੁਸਲਮਾਨ ਮੋਮ ਦਿਲ ਹੋਵੇ। ਮੁਸਲਮਾਨ ਉਹਨੂੰ ਕਹਿੰਦੇ ਨੇ ਜਿਹੜਾ ਕਿਸੇ ਦੇ ਦੁੱਖ ਨੂੰ ਵੇਖ ਕੇ ਅਤੇ ਢਲ ਜਾਵੇ, ਉਹਦਾ ਮਨ ਦਰਬ ਜਾਵੇ, ਉਹਨੂੰ ਮੁਸਲਮਾਨ ਕਹਿੰਦੇ ਨੇ। ਬਹੁਤ ਘੱਟ ਹਨ ਐਸੇ ਮੁਸਲਮਾਨ, ਪਰ ਪੱਥਰ ਵਰਗੇ ਮੁਸਲਮਾਨ ਬੜੇ ਤੁਹਾਨੂੰ ਮਿਲਣਗੇ, ਜਿਨ੍ਹਾਂ ਦੇ ਪੱਥਰ ਵਰਗੇ ਮਨ ਨੇ, ਨਾ ਕਤਲ ਕਰਨ ਲੱਗਿਆਂ ਵੇਖਦੇ ਨੇ, ਨਾ ਬੁਰਾਈਆਂ ਕਰਨ ਲੱਗਿਆਂ ਵੇਖਦੇ ਨੇ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਮੁਸਲਮਾਨ ਨਹੀਂ, ਅਸਲ ਦੇ ਵਿੱਚ ਮੁਸਲਮਾਨ ਉਹ ਹੈ ਜਿਹੜਾ ਆਪਣੇ ਮਨ ਦੀ ਮੈਲ ਨੂੰ ਦੂਰ ਕਰਦਾ ਹੈ।
पढ़या बूझै सो परवान।
सत्संग जी पढ़ के ते जेड़ा समझदा है ओ ही परवान हुंदा है। जिन्हें पढ़ लिया पर समझिया नहीं वो परमाणिक नहीं हुंदा। क्या पढ़िए क्या गुणिए क्या वेद पुराना सुनिए पढ़े सुने क्या होई जब सहज न मिले सोई। की पढ़िए की विचारीए वेदा पुराना दा की सुनिए जे सहज ही नहीं प्राप्त होया जे सहज अवस्था ही नहीं आई मन विच टिका ही नहीं आया तो फिर पढ़न सुन दा की फायदा। सतगुरु जी कहंदे ने सो पढ़िया ओही है जेड़ा पढ़ के ते समझदा है कि मैं अपने जीवन नू चंगे मार्ग ते तोर के अपना जीवन चंगे पासे लाउणा। सतगुरु जी कहंदे ओ प्रवान है
जिस सिर दरगहे का निशान।
जिस दे सिर मत्थे उपर सतसंग जी दरगे दरगाह दा निशान है ना निशानी है। जिस दे मत्थे उपर अकाल पुरख वाहिगुरु परमेश्वर दे नाम दी सतसंग जी ओ प्रवान है। सो साहब सतगुरु पातशाह जी कहंदे जिन्हां दे मत्थे उत्ते अकाल पुरख वाहिगुरु परमेश्वर दा श्रोमणी निशान है गुरमुख ओ प्रवान हन ओ अकलमंद हन जेड़े अपने मन दी मैल गुरु शब्द नाल जुड़ के दूर करदे ने। ये सतगुरां ने कृपा कीती पावन पवित्र हुक्मनामे दी दात आपां नूं बख्शिश कीती है। संसार दे अंदर खोटे ते खरे दी परख उहदे कर्मां तों हुंदी है। भला भलाईयां हो जाणियां जिहड़ा चंगा पुरश है ना खरा उह भलाई तों जाणिया जांदा है ते जिहड़ा खोटा है उह खोटियाई तों समझिया जांदा पी इह खोटा है। सतगुरु कृपा करन असीं वी गुरु शब्द नाल जुड़ के अपने अंदरों खोटापन दूर करके उस वाहिगुरु की दरगाह विच प्रमाण होण वास्ते गुर शब्द नाल जुड़ जाइए जी।
पढ़िया बूझै सो परवान जिस सिर दरगाह का निशान।
वाहिगुरु जी का खालसा वाहिगुरु जी की फतेह।